ਵਾਹਿਗੁਰੂ ਜੀ ਤੇ ਅੱਗੇ ਅਰਦਾਸ ਮਾਰੀ ਦਿਓ ਪਿੰਡ ਸਭ ਤੇਰਾ ਪਾਉ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਤੁਹਾਡੇ ਅੱਗੇ ਅਰਦਾਸ ਮਾਰੀ ਦਿਓ ਪਿੰਡ ਸਭ ਤੇਰਾ ਪਾਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਫਿਰਤ ਫਿਰਤ ਪਵਿਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਵਾਣੀ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਵਾਣੀ ਮੈਂ ਓਲਗੀਆ ਓਲਗੀ ਹਮ ਛੋਰੂ ਥਾਰੇ ਜਿਉਂ ਤੂੰ ਰੱਖੇ ਤਿਉਂ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਐ ਮੇਰੇ ਠਾਕੁਰ ਹੱਥ ਵਡਿਆਈਆ ਭਾਣੇ ਪਤ ਪਾਈਐ ਸਾਚੋ ਦੂਰ ਨ ਜਾਣੀਐ ਅੰਤਰ ਹੈ ਸੋਈ ਜਹ ਦੇਖਾਂ ਤਹਿ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੈ ਵਡਿਆਈ ਗੁਰਮੁਖ ਹੋਏ ਨਿਹਾਲੀਐ ਇਉਂ ਕੀਮਤ ਪਾਈ ਆਪ ਕਰੇ ਆਪੇ ਹਰੇ ਵੇਖੈ ਵਡਿਆਈ ਗੁਰਮੁਖ ਹੋਏ ਨਿਹਾਲੀਐ ਕਿਨ ਕੀਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ 5 ਫਰਵਰੀ ਵੱਡੇ ਘੱਲੂਘਾਰੇ ਦਾ ਇਤਿਹਾਸਕ ਦਿਹਾੜਾ ਹੈ ਜਿਸ ਵਿੱਚ 30,000 ਦੇ ਲਗਭਗ ਗੁਰੂ ਕੇ ਸਿੰਘ ਸਿੰਘਣੀਆਂ ਬੱਚੇ ਬੁੱਢੇ 1762 ਦੇ ਵਿੱਚ ਕੁਪਰਹੀੜੇ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਨ। ਵੈਸੇ ਤਾਂ ਜਿਸ ਦਿਨ ਤੋਂ ਖਾਲਸਾ ਪੰਥ ਸਾਜਿਆ ਹੈ ਉਸੇ ਦਿਨ ਤੋਂ ਹੀ ਸ਼ਹੀਦੀਆਂ ਦੀ ਲੜੀ ਸ਼ੁਰੂ ਹੋ ਗਈ। ਬੜੇ ਬੜੇ ਸ਼ਹੀਦੀ ਸਾਕੇ ਜੰਗ ਪਵਾੜੇ ਹੋਏ। ਵੱਡਾ ਘੱਲੂਘਾਰਾ ਅਤੇ ਛੋਟਾ ਘੱਲੂਘਾਰਾ ਇਸ ਕਰਕੇ ਜ਼ਿਆਦਾ ਪ੍ਰਸਿੱਧ ਹਨ ਵੀ ਇੱਕੋ ਦਿਨ ਇੱਕੋ ਟਾਈਮ ਇੱਕੋ ਸਮੇਂ ਵਿੱਚ ਇੰਨੇ ਵੱਡੇ ਵੱਡੇ ਸਾਕੇ ਹੋਏ, ਇੰਨੀਆਂ ਸ਼ਹੀਦੀਆਂ ਜ਼ਿਆਦਾ ਹੋਈਆਂ। ਛੋਟੇ ਘੱਲੂਘਾਰੇ ਵਿੱਚ ਲਖਪਤ ਰਾਏ ਨੇ ਸਹੁੰ ਖਾਧੀ ਸੀ ਕਿ ਇੱਕ ਖੱਤਰੀ ਨਾਨਕ ਨੇ ਪੰਥ ਚਲਾਇਆ ਸੀ ਅਤੇ ਮੈਂ ਵੀ ਖੱਤਰੀ ਹਾਂ, ਮੈਂ ਇਸ ਪੰਥ ਨੂੰ ਖਤਮ ਕਰ ਦਿਆਂਗਾ। ਜਸਪਤ ਰਾਏ ਦਾ ਬਦਲਾ ਲੈਣ ਵਾਸਤੇ ਲਖਪਤ ਰਾਏ ਨੇ 7,000 ਬੇਗੁਨਾਹ ਸਿੱਖਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਕਤਲ ਕਰਵਾਇਆ ਸੀ ਅਤੇ ਲਗਭਗ 10-12 ਹਜ਼ਾਰ ਸਿੰਘ ਕਾਹਨੂੰਵਾਨ ਦੇ ਛੰਭ ਵਿੱਚ ਜੰਗ ਲੜਦੇ ਵੀ ਉੱਥੇ ਸ਼ਹੀਦੀਆਂ ਪਾਈਆਂ ਸਨ। ਬਹੁਤ ਵੱਡੇ ਵੱਡੇ ਸਾਕੇ ਹੋਏ ਸਨ। ਉਸ ਨੂੰ ਛੋਟਾ ਘੱਲੂਘਾਰਾ ਕਹਿੰਦੇ ਜੋ 1746 ਦੇ ਵਿੱਚ ਗਰਮੀ ਦੇ ਮਈ ਦੇ ਮਹੀਨੇ ਵਾਪਰਿਆ ਸੀ। ਵੱਡਾ ਘੱਲੂਘਾਰਾ ਜੈਨ ਖਾਨ ਸੂਬਾ ਸਰਹੰਦ ਅਤੇ ਮਲੇਰਕੋਟਲੇ ਵਾਲੇ ਪਠਾਣਾਂ ਦੀ ਬਦਨੀਤੀ ਦੇ ਕਾਰਨ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਕੇ ਇਹਨਾਂ ਨੇ ਸਿੰਘਾਂ 'ਤੇ ਹੱਲਾ ਕਰਵਾਇਆ। ਭਾਈ ਸਾਹਿਬ ਰਤਨ ਸਿੰਘ ਜੀ ਪੰਗੂ ਨੇ ਲਿਖਿਆ ਹੈ, ਖਾਲਸਾ ਸਰਹੰਦ ਦੇ ਇਰਦ ਗਿਰਦ ਘੁੰਮਦਾ ਸੀ, ਜਗਰਾਵਾਂ ਰਾਏਕੋਟ ਇਹ ਜਿਹੜਾ ਇਲਾਕਾ ਹੈ ਉਸ ਵੇਲੇ ਖਾਲਸੇ ਦਾ ਦਲ ਇੱਥੇ ਠਹਿਰਿਆ ਹੋਇਆ ਸੀ। ਲਗਭਗ 11 ਮਿਸਲਾਂ ਉਸ ਵੇਲੇ ਇਕੱਠੀਆਂ ਸਨ, ਬੁੱਢੇ ਦਲ ਦੀਆਂ 6 ਮਿਸਲਾਂ, ਤਰਨੇ ਦਲ ਦੀਆਂ 5 ਮਿਸਲਾਂ, ਸਣੇ ਪਰਿਵਾਰਾਂ ਦੇ ਇੱਥੇ ਕੋਪਰੇਹੀੜੇ ਦੇ ਮੈਦਾਨ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵਿਚਰ ਰਹੀਆਂ ਸਨ। ਔਰ ਸਿੰਘਾਂ ਦਾ ਇਰਾਦਾ ਇਹ ਵੀ ਸੀ ਕਿ ਸਰਹੰਦ ਉੱਤੇ ਕਬਜ਼ਾ ਕੀਤਾ ਜਾਵੇ। ਬੰਦੇ ਬਹਾਦਰ ਤੋਂ ਬਾਅਦ ਮੁਸਲਮਾਨਾਂ ਨੇ ਫਿਰ ਕਬਜ਼ਾ ਕਰ ਲਿਆ ਸੀ ਸਰਹੰਦ 'ਤੇ, ਲਗਭਗ 40-50 ਸਾਲ ਫਿਰ ਉਹਨਾਂ ਦਾ ਕਬਜ਼ਾ ਰਿਹਾ। ਸਿੰਘਾਂ ਨੂੰ ਸਰਹੰਦ ਹਮੇਸ਼ਾ ਰੜਕਦੀ ਸੀ, ਜਿੱਥੇ ਸਾਹਿਬਜ਼ਾਦਿਆਂ ਦੇ ਕਲਗੀਧਰ ਪਾਤਸ਼ਾਹ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਸੀਸ ਲੱਗੇ ਸਨ, ਮਾਤਾ ਗੁਜਰੀ ਜੀ ਦੀ ਜਿੱਥੇ ਯਾਦਗਾਰ ਸੀ ਉਹਨੂੰ ਸਿੰਘ ਕਾਇਮ ਕਰਨਾ ਚਾਹੁੰਦੇ ਸਨ, ਪਰ ਸਰਕਾਰ ਹਕੂਮਤ ਆਪਣਾ ਜ਼ੋਰ ਲਾ ਰਹੀ ਸੀ ਕਿ ਸਿੱਖਾਂ ਨੂੰ ਹੀ ਖਤਮ ਕਰ ਦਿੱਤਾ ਜਾਵੇ। ਉਸੇ ਦੇ ਨਤੀਜੇ ਵਜੋਂ ਇਹ ਭਾਣਾ ਵਰਤਿਆ। 2 ਫਰਵਰੀ ਨੂੰ ਅਬਦਾਲੀ ਲਾਹੌਰ ਤੋਂ ਤੁਰਿਆ ਜੰਡਿਆਲੇ ਆ ਗਿਆ, ਔਰ ਦੂਜੀ ਰਾਤ ਉਹਨੇ ਤਲਵਣ ਕੱਟੀ ਅਤੇ ਫਿਰ ਦਰਿਆ ਪਾਰ ਕੀਤਾ। 5 ਫਰਵਰੀ ਸਵੇਰ ਸਾਰ ਸ਼੍ਰੀ ਜੋ ਗੁਰਦੁਆਰਾ ਹੈ ਸਾਧ ਸੰਗਤ ਜੀ ਰਾਏਕੋਟ ਟਾਹਲੀ ਸਾਹਿਬ, ਇੱਥੋਂ ਅੱਗੇ ਵੱਧ ਕੇ ਉਹਨੇ ਹੱਲਾ ਬੋਲ ਦਿੱਤਾ। ਖਾਲਸੇ ਦਾ ਦਲ ਅਚਨਚੇਤ ਹੀ ਘੇਰੇ ਵਿੱਚ ਆ ਗਿਆ। ਉਸ ਵੇਲੇ ਭਾਈ ਰਤਨ ਸਿੰਘ ਜੀ ਲਿਖਦੇ ਹਨ ਵੀ ਵਹੀਰ ਨਾਲ ਸੀ, ਬੱਚੇ ਬੀਬੀਆਂ ਬੁੱਢੇ, ਜਿਸ ਕਰਕੇ ਨੁਕਸਾਨ ਜ਼ਿਆਦਾ ਹੋਇਆ। ਪਹਿਲਾਂ ਸਿੰਘਾਂ ਨੇ ਵਹੀਰ ਨੂੰ ਅੱਗੇ ਤੋਰਿਆ ਵੀ ਤੁਸੀਂ ਮਾਲਵੇ ਵੱਲ ਜਾਓ। ਮਲਵਈਆਂ ਦੇ 2 ਵਕੀਲ ਨਾਲ ਸਨ, ਸੇਖੂ ਸਿੰਘ, ਸੰਗੋ ਸਿੰਘ, ਜੋ ਮਹਾਰਾਜਾ ਪਟਿਆਲਾ ਜੀਂਦ ਨਾਭੇ ਦੇ ਰਾਜਿਆਂ ਦੇ ਵਕੀਲ ਸਨ। ਉਹਨਾਂ ਨੂੰ ਕਿਹਾ ਵੀ ਤੁਸੀਂ ਖਾਲਸੇ ਦਾ ਵਹੀਰ ਉੱਧਰ ਲੈ ਜਾਓ, ਮਾਲਵੇ ਵਿੱਚ ਸਿੰਘ ਥੋੜ੍ਹਾ ਸਮਾਂ ਪਰਿਵਾਰ ਕੱਟ ਲੈਣਗੇ, ਅਸੀਂ ਜੰਗ ਲੜਦੇ ਹਾਂ। ਪਰ ਅੱਗੋਂ ਦੀ ਮਲੇਰਕੋਟਲੇ ਵਾਲਿਆਂ ਨੇ ਰਸਤਾ ਰੋਕ ਲਿਆ, ਜਿਹਦੇ ਕਰਕੇ ਲਗਭਗ 20,000 ਦੇ ਨੇੜੇ ਬੀਬੀਆਂ, ਬੱਚੇ, ਬੁੱਢੇ ਉੱਥੇ ਉਹਨਾਂ ਨੇ ਕਤਲ ਕਰ ਦਿੱਤੇ। ਭੱਜ ਗਏ ਸਿੰਘ ਪਰਿਵਾਰ ਵਾਪਸ ਵੀ, ਪਿਛਾਂ ਨੂੰ ਵੀ ਗਏ। ਫਿਰ ਉਹਨਾਂ ਨੇ ਜਥੇਦਾਰ ਸ਼ਾਮ ਸਿੰਘ ਜੀ ਨਾਰਲੀ ਵਾਲੇ ਪੰਥ ਦੇ ਬੜੇ ਵੱਡੇ ਜਥੇਦਾਰ ਹੋਏ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਦੇ ਸੁਨਹਿਰੀਏ ਸਨ। ਸੁਨਹਿਰੀਏ ਕਹਿੰਦੇ ਜਿਹੜਾ ਇੱਕ ਟਾਈਮ 'ਤੇ ਇੱਕੋ ਸਮੇਂ 5 ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕਦਾ ਹੈ, ਇੱਕੋ ਬਾਟੇ ਵਿੱਚ ਛਕਦਾ ਹੈ, ਉਹਨੂੰ ਸੁਨਹਿਰੀਆ ਕਹਿੰਦੇ ਹਨ। ਬਾਬਾ ਜੱਸਾ ਸਿੰਘ ਜੀ ਬੁੱਢੇ ਦਲ ਦੇ ਵੱਡੇ ਜਥੇਦਾਰ ਸਨ ਅਤੇ ਸ਼ਾਮ ਸਿੰਘ ਜੀ ਨਾਰਲੇ ਵਾਲੇ ਛੋਟੇ ਜਥੇਦਾਰ ਸਨ। 12,000 ਫੌਜ ਉਹਨਾਂ ਦੇ ਨਾਲ ਰਹਿੰਦੀ ਸੀ। ਬੜੇ ਬਲੀ ਯੋਧੇ ਹੋਏ ਨੇ। 2 ਅਸਪਾ ਪਠਾਣ ਉਹਨੂੰ ਕਹਿੰਦੇ ਹੈ ਜਿਹੜਾ 15 ਮਿੰਟ ਬਾਅਦ ਘੋੜਾ ਬਦਲ ਲਵੇ, ਯਾਨੀ 2 ਘੋੜੇ ਰੱਖੇ। 2 ਘੋੜੇ ਤਾਂ ਰੱਖਦੇ ਸੀ ਵੀ ਜਵਾਨ ਹੀ ਅੱਡੇ ਸੀ ਪਠਾਣ, ਵੀ 15-20 ਮਿੰਟ ਬਾਅਦ ਘੋੜਾ ਥੱਕ ਜਾਵੇ ਅਤੇ ਦੂਜਾ ਘੋੜਾ ਬਦਲ ਲਵੇ। ਉਹਨੂੰ 2 ਅਸਪਾ ਪਠਾਣ ਕਹਿੰਦੇ। ਉਹੋ ਜਿਹੇ 2 ਅਸਪੇ ਪਠਾਣਾਂ ਦੀ ਗਿੱਚੀ ਤੋਂ ਬਾਬਾ ਜੀ 2-2 ਪਠਾਣਾਂ ਨੂੰ ਫੜ ਲੈਂਦੇ ਸੀ। ਬਾਬਾ ਸ਼ਾਮ ਸਿੰਘ ਜੀ ਪੰਥ ਪ੍ਰਕਾਸ਼ 'ਚ ਲਿਖਿਆ, ਕਿਸੇ ਦੀਵਾਰ ਦੇ ਨਾਲ ਜਾਂ ਕਿਸੇ ਦਰਖਤ ਦੇ ਨਾਲ ਜਾ ਕੇ ਸਿਰ ਮਾਰ ਕੇ ਫੇਰ ਦਿੰਦੇ ਸੀ, ਐਡੇ ਬਲੀ ਸੀਗੇ। ਉਹਨਾਂ ਨੂੰ ਖਾਲਸੇ ਵੱਲੋਂ ਹੁਕਮ ਹੋਇਆ ਵੀ ਤੁਸੀਂ ਵਹੀਰ ਨੂੰ ਲੈ ਕੇ ਤੁਰੋ, ਵਹੀਰ ਦੀ ਸੁਰੱਖਿਆ ਕਰੋ, ਬਾਕੀ 9 ਮਿਸਲਾਂ ਪਿੱਛੇ ਲੜਨਗੀਆਂ। ਅਤੇ ਸਾਧ ਸੰਗਤ ਜੀ ਉਸ ਘੱਲੂਘਾਰੇ ਵਿੱਚ ਭਾਵੇਂ ਸਿੰਘਾਂ ਨੇ ਬਚਾ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ 30,000 ਦੇ ਲਗਭਗ ਸਾਡਾ ਨੁਕਸਾਨ ਹੋਇਆ। ਕੋਈ ਵੀ ਸਿੱਖ ਸਿਪਾਹੀ ਐਸਾ ਨਹੀਂ ਸੀ ਜਿਹਨੂੰ 5, 7, 10 ਜ਼ਖਮ ਨਾ ਲੱਗੇ ਹੋਣ। ਬਾਬਾ ਜੱਸਾ ਸਿੰਘ ਦੀ ਆਲੂਵਾਲੀਏ ਉਹਨਾਂ ਨੂੰ 22 ਫੱਟ ਲੱਗੇ। ਚੜ੍ਹਤ ਸਿੰਘ ਸ਼ੁਕਰ ਚੱਕੀਆ ਮਿਸਲ ਸ਼ੁਕਰ ਚੱਕੀਆਂ ਦਾ ਜਥੇਦਾਰ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ 19 ਫੱਟ ਉਸ ਜਰਨੈਲ ਨੂੰ ਲੱਗੇ। ਅਤੇ ਸਾਧ ਸੰਗਤ ਜੀ, ਉਸ ਜੰਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪੁਰਾਤਨ ਸਰੂਪ ਜੋ ਭਾਈ ਮਨੀ ਸਿੰਘ ਜੀ ਦੇ ਹੱਥ ਦਾ ਲਿਖਿਆ ਹੋਇਆ ਸੀ, ਉਹ ਵੀ ਖਾਲਸੇ ਦੇ ਹੱਥੋਂ ਜਾਂਦਾ ਰਿਹਾ। ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਉੱਥੇ ਨੁਕਸਾਨ ਹੋਏ। ਉਹ ਅੱਜ ਦਾ ਦਿਨ 5 ਫਰਵਰੀ ਦਾ ਉਹਨਾਂ ਸਾਰੇ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ, ਕਿਉਂਕਿ ਉਹਨਾਂ ਦਾ ਮਿਸ਼ਨ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਧਰਮ ਦੀ ਸਥਾਪਨਾ ਕਰਨੀ, ਧਰਮ ਚਲਾਵਣ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ। ਜੋ ਕਲਗੀਧਰ ਪਾਤਸ਼ਾਹ ਦਾ ਮਨੋਰਥ ਸੀ, ਉਹ ਮਨੋਰਥ ਉਹਨਾਂ ਨੇ ਪੂਰਾ ਕਰਨ ਲਈ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ ਸੀ। ਸੋ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਅੱਜ ਅਫਸੋਸ ਹੈ ਕਿ ਸਿੱਖ ਕੌਮ ਭੁੱਲ ਚੁੱਕੀ ਹੈ, ਕਦੀ ਯਾਦ ਨਹੀਂ ਕਰਦੇ। ਗੁਰਦੁਆਰਿਆਂ ਵਿੱਚ ਵੀ ਇਸ ਦਾ ਜ਼ਿਕਰ ਨਹੀਂ ਹੋਣਾ, ਅਤੇ ਆਮ ਵੀ ਅਸੀਂ ਕੋਈ ਦਿਹਾੜਾ ਵੀ ਨਹੀਂ ਮਨਾਉਂਦੇ, ਕਿਉਂਕਿ ਇਤਿਹਾਸ ਵੱਲੋਂ ਹੀ ਅਣਜਾਣ ਹੋ ਰਹੇ ਹਾਂ, ਦਿਨੋਂ ਦਿਨ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ। ਠੀਕ ਹੈ ਕਿ ਗੁਰਬਾਣੀ ਸਾਡਾ ਆਧਾਰ ਹੈ, ਪਰ ਗੁਰਬਾਣੀ ਤੱਕ ਪਹੁੰਚਣ ਲਈ ਜਿਹੜੀਆਂ ਪੌੜੀਆਂ ਨੇ ਉਹ ਸ਼ਰਧਾ ਭਾਵਨਾ ਦੀਆਂ ਹੀ ਨੇ। ਜੇ ਆਪਣੇ ਵਿਰਸੇ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਇਤਿਹਾਸ ਨੂੰ ਭੁੱਲਾਂਗੇ ਤਾਂ ਗੁਰਬਾਣੀ ਦੀ ਵੀ ਸਮਝ ਨਹੀਂ ਆਏਗੀ। ਸੋ ਇਸ ਕਰਕੇ ਖਾਲਸਾ ਜੀ, ਸਾਰਾ ਕੁਝ ਸੰਭਾਲ ਕੇ ਤੁਰਨਾ ਹੀ ਇਸ ਮਾਰਗ 'ਤੇ ਲਾਜ਼ਮੀ ਹੈ। ਸੋ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ। ਆਓ ਹੁਣ ਕੁਝ ਸਮੇਂ ਲਈ ਪਾਤਸ਼ਾਹ ਦੇ ਪਾਤਸ਼ਾਹ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਇਹ ਪਵਿੱਤਰ ਬਚਨ ਉਚਾਰਨ ਕਰਦੇ ਹਨ। ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ, ਰੂੜੋ ਸ਼ਬਦ ਰੂੜਾ ਰੂੜੀ ਬਾਣੀ 'ਚ ਬਹੁਤ ਵਾਰੀ ਆਉਂਦਾ ਹੈ, ਇਹਦਾ ਅਰਥ ਹੈ ਸੁੰਦਰ ਸਰੂਪ, ਬਹੁਤ ਹੀ ਸੋਹਣਾ, ਜਿਹੜਾ ਮਨ ਨੂੰ ਭਾਉਂਦਾ ਹੋਵੇ ਉਹਨੂੰ ਰੂੜੋ ਕਹਿੰਦੇ ਹਨ। ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਬਹੁਤ ਹੀ ਸੁੰਦਰ ਸਰੂਪ ਹੈ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਜਿਤਨੀ ਸੰਸਾਰ ਦੀ ਸੁੰਦਰਤਾ ਹੈ, ਜਿੰਨੀ ਵੀ ਸੰਸਾਰ 'ਚ ਅਸੀਂ ਸੁੰਦਰਤਾ ਦੇਖਦੇ ਹਾਂ, ਫੁੱਲਾਂ ਵਿੱਚ ਹੈ, ਫਲਾਂ ਵਿੱਚ ਹੈ, ਬਾਗਾਂ ਬਗੀਚਿਆਂ ਵਿੱਚ ਹੈ, ਪਹਾੜਾਂ ਦਰਿਆਵਾਂ ਝਰਨਿਆਂ ਵਿੱਚ, ਸਮੁੰਦਰਾਂ ਵਿੱਚ, ਆਕਾਸ਼ ਵਿੱਚ, ਚੰਦ ਸੂਰਜ ਵਿੱਚ, ਜਿਤਨੀ ਸੁੰਦਰਤਾ ਹੈ ਸਾਰੀ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਹੈ। ਭਾਈ ਸੰਤੋਖ ਸਿੰਘ ਜੀ ਤਾਂ ਕਹਿੰਦੇ ਹੈ ਕਿ ਮੇਰੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨੋਹਾਂ ਦੀ ਸੁੰਦਰਤਾ ਵੀ ਜੇ ਅਸੀਂ ਕਹੀਏ ਤਾਂ ਉਹ ਸਾਰੇ ਸੰਸਾਰ ਦੀ ਜਿੰਨੀ ਸੁੰਦਰਤਾ ਅਕਾਲ ਪੁਰਖ ਦੇ ਚਰਨਾਂ ਦੇ ਨੋਹਾਂ ਦੇ ਬਰਾਬਰ ਵੀ ਨਹੀਂ। ਸਾਰੀ ਸੁੰਦਰਤਾ ਦਾ ਕੇਂਦਰ ਉਹ ਪਰਮੇਸ਼ੁਰ ਵਾਹਿਗੁਰੂ ਹੈ, ਅਤਿ ਸੁੰਦਰ ਹੈ, ਬਹੁਤ ਹੀ ਸੋਹਣਾ ਹੈ। ਭਾਈ ਸਾਹਿਬ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁੰਦਰਤਾ ਦਾ ਜ਼ਿਕਰ ਕਰਦੇ ਲਿਖਦੇ ਨੇ, ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਕਹਿੰਦੇ ਚੰਦਰਮਾ ਸੋਹਣਾ ਹੈ, ਪਰ ਜੇ ਚੰਦਰਮਾ ਉੱਤੇ ਕਲੰਕ ਨਾ ਹੁੰਦਾ ਤਾਂ ਉਹ ਗੁਰੂ ਮਹਾਰਾਜ ਤੁਹਾਡੇ ਸਮਾਨ ਹੋ ਜਾਂਦਾ, ਤੁਹਾਡੇ ਸਮਾਨ ਉਹ ਵੀ ਨਹੀਂ ਹੋਇਆ ਕਿਉਂਕਿ ਉਹਦੇ ਮੱਥੇ 'ਤੇ ਕਲੰਕ ਹੈ। ਸੋ ਮਹਾਰਾਜ ਨੇ ਕਲੰਕ ਹਨ ਪਰਮੇਸ਼ੁਰ ਜੀ, ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਸਾਨੂੰ ਦਰਸ਼ਨ ਦਿੱਤੇ ਹਨ ਅਤੇ ਗੁਰਬਾਣੀ ਦੇ ਰੂਪ ਵਿੱਚ ਦਰਸ਼ਨ ਦੇ ਰਹੇ ਹਨ। ਇਸ ਕਰਕੇ ਮਹਾਰਾਜ ਪਰਮੇਸ਼ੁਰ ਜੀ ਮਾਹਰੋ, ਮਾਹਰੋ ਸ਼ਬਦ ਪੁਰਾਣੇ ਜ਼ਮਾਨੇ 'ਚ ਆਮ ਵਰਤਿਆ ਜਾਂਦਾ ਸੀ, ਮਹਿਰੀ ਸ਼ਬਦ ਦਸਮ ਦੇ ਵਿੱਚ ਵੀ ਵਰਤਿਆ ਹੈ, ਮਹਿਰ ਸ਼ਬਦ ਵਰਤਿਆ ਹੈ, ਮੁਖੀਏ ਨੂੰ ਕਹਿੰਦੇ ਹਨ। ਜਿਵੇਂ ਪਿੰਡਾਂ ਦੇ ਵਿੱਚ ਮੁਖੀਏ, ਪ੍ਰਧਾਨ, ਆਗੂ ਉਹਨੂੰ ਕਹਿ ਦਿੰਦੇ ਜੀ ਇਹ ਮਹਿਰ ਹੈ, ਉਹਦੀ ਘਰਵਾਲੀ ਹੋਵੇ ਉਹਨੂੰ ਕਹਿੰਦੇ ਮਹਿਰੀ। ਆਮ ਮਹਿਰੀ ਅੱਜ ਉਹ ਦੂਜਾ ਅਰਥ ਵੀ ਵਰਤਦੇ ਹੈ, ਝਿਊਰਾਂ ਨੂੰ, ਝਿਊਰਾਂ ਨੂੰ ਵੀ ਕਹਿ ਦਿੰਦੇ, ਪਾਣੀ ਭਰਨ ਵਾਲਿਆਂ ਨੂੰ ਵੀ ਮਹਿਰਾ। ਪਰ ਜਿਹੜਾ ਪੁਰਾਤਨ ਸ਼ਬਦ ਹੈ ਪੁਰਾਣੇ ਗ੍ਰੰਥਾਂ ਵਿੱਚ, ਉਹ ਸ਼ਬਦ ਮੁਖੀਏ ਵਾਸਤੇ ਅਤੇ ਮੁਖੀਏ ਦੀ ਘਰਵਾਲੀ ਵਾਸਤੇ ਵਰਤਿਆ ਗਿਆ ਹੈ। ਜਿਵੇਂ ਦਸਮ ਦੇ ਵਿੱਚ ਕ੍ਰਿਸ਼ਨ ਅਵਤਾਰ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਹਿਰ ਤਿਹਾਰੇ ਸੁੱਤ ਜਨਿਓ ਇਹ ਪੰਕਤੀ ਲਿਖੀ ਹੈ, ਜਦੋਂ ਜਾ ਕੇ ਗੋਪੀਆਂ ਕਹਿੰਦੀਆਂ ਨੇ ਯਸ਼ੋਦਾ ਨੂੰ ਕਿ ਹੇ ਮਹਿਰ, ਤੇਰੇ ਘਰ ਸੁਣਿਆ ਪੁੱਤਰ ਹੋਇਆ ਕ੍ਰਿਸ਼ਨ ਦੇ ਜਨਮ ਦਾ, ਮਹਿਰ ਤਿਹਾਰੇ ਸੁੱਤ ਜਨਿਓ। ਉੱਥੇ ਅਰਥ ਮਹਿਰ ਦਾ ਹੈ ਰਾਮੁਖੀਏ ਦੀ ਘਰਵਾਲੀ। ਸੋ ਕਹਿਣ ਦਾ ਭਾਵ ਹੈ ਵੀ ਮਾਹਰ ਸ਼ਬਦ, ਮਹਿਰ ਸ਼ਬਦ ਦਾ ਅਰਥ ਹੁੰਦਾ ਮੁਖੀਆ, ਵੱਡਾ। ਮੇਰਾ ਵਾਹਿਗੁਰੂ ਸਾਰਿਆਂ ਤੋਂ ਮੁਖੀ ਹੈ, ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਸਗਲ ਸ੍ਰਿਸ਼ਟ ਕੋ ਧਣੀ ਕਹੀਜੈ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਰੂੜੋ ਠਾਕੁਰ ਮਾਹਰੋ। ਮੇਰੇ ਸਾਹਿਬ ਜੀ ਬੜੇ ਸੋਹਣੇ ਹਨ, ਰਾਜੇ ਹਨ, ਸਾਰੀ ਦੁਨੀਆਂ ਦੇ ਠਾਕੁਰ ਠਕੁਰਾਈ ਦੇ ਮਾਲਕ ਹਨ। ਰੂੜੀ ਗੁਰਬਾਣੀ, ਉਹਨਾਂ ਦੀ ਗੁਰਬਾਣੀ, ਉਹਨਾਂ ਦੇ ਬਚਨ ਵੀ ਸੁੰਦਰ ਹਨ, ਉਹਨਾਂ ਦੇ ਬਚਨ, ਕਿਉਂਕਿ ਉਹਨਾਂ ਦਾ ਸਰੂਪ ਪਤਾ ਵੀ ਗੁਰਬਾਣੀ ਤੋਂ ਹੀ ਲੱਗਦਾ ਨਾ। ਪਰਮੇਸ਼ੁਰ ਨੂੰ ਪਹੁੰਚਣ ਦਾ, ਪਰਮੇਸ਼ੁਰ ਨੂੰ ਜਾਣਨ ਦਾ ਵਸੀਲਾ ਇੱਕੋ ਹੀ ਹੈ, ਗੁਰੂ ਕੀ ਬਾਣੀ ਹੈ। ਇਸ ਕਰਕੇ ਜਿਸ ਗੁਰਬਾਣੀ ਦੁਆਰਾ ਉਸ ਪਰਮੇਸ਼ੁਰ ਦੇ ਸਰੂਪ ਦਾ ਸਾਕਸ਼ਾਤ ਹੁੰਦਾ, ਉਹ ਗੁਰਬਾਣੀ ਵੀ ਸੁੰਦਰ ਹੈ। ਕਿੰਨੇ ਸੁੰਦਰ ਬਚਨ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ, ਇੱਕ ਇੱਕ ਅੱਖਰ ਪੰਡਿਤ ਨਿਹਾਲ ਸਿੰਘ ਜੀ ਲਿਖਦੇ, ਏਕ ਏਕ ਬੋਲ ਗ੍ਰੰਥ ਨਾਥ ਕੋ ਅਮੋਲ ਹੈ, ਏਕ ਏਕ ਬੋਲ ਗ੍ਰੰਥ ਨਾਥ ਕੋ ਅਮੋਲ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬੋਲ ਅਣਮੋਲ ਹੈ, ਕੋਈ ਮੁੱਲ ਨਹੀਂ ਕੋਈ। ਅਤਿ ਸੁੰਦਰ ਸਰੂਪ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਹੈ, ਵੱਡਾ ਭਾਗ ਸਤਿਗੁਰ ਮਿਲੈ ਪਾਈਐ ਪਾਦ ਨਿਰਬਾਣੀ। ਕਹਿੰਦੇ ਵੱਡੇ ਭਾਗ ਹੋਣ ਕਿਸੇ ਪ੍ਰਾਣੀ ਮਾਤਰ ਦੇ, ਕਿਸੇ ਜੀਵ ਦੇ, ਉਹਨੂੰ ਸਤਿਗੁਰੂ ਮਿਲ ਜਾਵੇ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਸਾਧ ਸੰਗਤ ਜੀ, ਜਿੰਨਾ ਚਿਰ ਸਾਡੇ ਕਰਮ ਨਹੀਂ ਖੁੱਲ੍ਹਦੇ ਉਨਾ ਚਿਰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ। ਗੁਰੂ ਦੀ ਪ੍ਰਾਪਤੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਸਤਿਗੁਰੂ ਮਿਲ ਜਾਣ। ਹੋਰ ਚੀਜ਼ਾਂ ਸੰਸਾਰ 'ਚ ਸਾਰੀਆਂ ਸੌਖੀਆਂ ਮਿਲ ਜਾਂਦੀਆਂ ਹਨ। ਮਹਾਰਾਜ ਦਾ ਸਲੋਕ ਆਉਂਦਾ ਹੀ ਹੈ ਸਹਿਸ ਕਿਰਤੀ 'ਚ, ਨੱਚ ਨੱਚ ਦੁਰਲਭੰਗ ਧਨੰਗ ਰੂਪੰਗ, ਨੱਚ ਦੁਰਲਭੰਗ ਸਵੱਛ ਅੰਬਰ ਹੈ। ਭਾਵ ਧਨ ਹੋਣਾ, ਪੈਸਾ ਹੋਣਾ ਔਖੀ ਗੱਲ ਨਹੀਂ, ਦੁਰਲੱਭ ਨਹੀਂ ਹੋ ਸਕਦਾ। ਅਰਬਾਂ ਖਰਬਾਂ ਪਤੀ ਲੋਕ ਬੈਠੇ ਨੇ, ਸੋਹਣੇ ਸੁਨੱਖੇ ਰੂਪਵਾਨ ਵੀ ਦੁਨੀਆਂ 'ਤੇ ਬੜੇ ਹਨ, ਔਰ ਕੱਪੜੇ ਸੋਹਣੇ ਮਹਿੰਗੇ ਪਾਉਣ ਵਾਲੇ ਵੀ ਬੜੇ ਹਨ, ਗਹਿਣੇ ਗੱਟੇ ਵੀ ਸਾਰਿਆਂ ਕੋਲ ਲਗਭਗ ਥੋੜ੍ਹੇ ਬਹੁਤੇ ਹੁੰਦੇ ਹੀ ਹਨ। ਪਰ ਦੁਰਲੱਭ ਤਾਂ ਏਕ ਭਗਵਾਨ ਨਾਮ ਹੈ, ਪਰਮੇਸ਼ੁਰ ਦਾ ਨਾਮ ਦੁਰਲੱਭ ਹੈ, ਅਤੇ ਸਾਧ ਸੰਗ ਕਿਰਪਾ ਪ੍ਰਭੂ, ਨਾਨਕ ਲਭਦਿੰਗ ਸਾਧ ਸੰਗ ਕਿਰਪਾ ਪ੍ਰਭੰਗ। ਜਿਹੜੀ ਔਖੀ ਚੀਜ਼ ਹੈ ਪਰਮੇਸ਼ੁਰ ਦੀ ਕਿਰਪਾ ਨਾਲ ਮਿਲਣ ਵਾਲੀ, ਕੇਵਲ ਅਤੇ ਕੇਵਲ ਉਹਦੀ ਕਿਰਪਾ ਨਾਲ ਮਿਲਣ ਵਾਲੀ, ਉਹ ਹੈ ਸਾਧ ਸੰਗਤ ਅਤੇ ਨਾਮ ਸਿਮਰਨ। ਇਹ ਔਖੀ ਚੀਜ਼ ਹੈ, ਬਾਕੀ ਸਾਰਾ ਕੁਛ ਸੰਸਾਰ ਦੇ ਵਿੱਚ ਸੌਖਾ ਮਿਲ ਜਾਂਦਾ। ਬਹੁਤ ਭਾਗ ਹੋਣ, ਬਹੁਤ ਕਰਮ ਚੰਗੇ ਹੋਣ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਪਾਈਐ ਪਦ ਨਿਰਬਾਣੀ, ਉੱਥੋਂ ਪ੍ਰਾਪਤ ਕੀ ਹੁੰਦਾ? ਨਿਰਬਾਣ ਪਦਵੀ ਪ੍ਰਾਪਤ ਹੁੰਦੀ ਹੈ। ਜਿਹੜੀਆਂ ਸੰਸਾਰ ਦੀਆਂ ਪਦਵੀਆਂ ਹਨ ਇਹ ਨਿਰਬਾਣ ਨਹੀਂ ਹਨ, ਇਹਦੇ 'ਚ ਸਾਰੀਆਂ 'ਚ ਕੋਈ ਨਾ ਕੋਈ ਬਾਣ ਹੈ। ਬਾਣਵੇਂ ਨੇ ਆਦਤ ਸੁਭਾਅ, ਮੁੱਖ ਅਰਥ ਹੁੰਦਾ ਬਾਣ ਦਾ, ਉਹ ਯਾਰ ਤੇਰੀ ਤਾਂ ਬਾਣ ਹੀ ਹੈ, ਆਦਤ ਹੀ ਹੈ। ਉਹ ਫਲਾਣੇ ਬੰਦੇ ਦੀ ਤਾਂ ਉਹਦੀ ਤਾਂ ਜੀ ਬਾਣ ਹੀ ਹੈ, ਉਹਦੀ ਤਾਂ ਆਦਤ ਹੈ, ਉਹਦਾ ਸੁਭਾਅ ਹੈ, ਉਹਦਾ ਨੇਚਰ ਹੈ। ਜਿੰਨੇ ਵੀ ਸੰਸਾਰ ਦੇ ਜੀਵ ਹਨ, ਸਾਰੀ ਸ੍ਰਿਸ਼ਟੀ ਦੇ ਦੇਵੀ ਦੇਵਤਿਆਂ ਤੱਕ ਵੀ ਆਦਤ ਹੈ ਸਾਰਿਆਂ ਦੀ ਵੱਖਰੀ ਵੱਖਰੀ। ਨਾਰਦ ਮੁਨੀ ਦੀ ਆਦਤ ਹੈ ਤਾਂ ਦੇਵ ਰਿਸ਼ੀ ਹੈ, ਆਦਤ ਹੈ ਉਹਦੀ ਅੱਗ ਲਾਉਣੀ, ਜਾ ਕੇ ਕਹਿ ਦੇਣਾ ਉਹ ਫਲਾਣਾ ਤੈਨੂੰ ਗਾਲਾਂ ਕੱਢਦਾ ਸੀ, ਉਹ ਐਂ ਕਰਦਾ ਸੀ। ਆਦਤ ਉਹਦੀ ਚੰਗੀ ਹੈ ਮਾੜੀ ਹੈ ਸਾਰਿਆਂ ਵਿੱਚ, ਆਦਤ ਦੇਵੀ ਦੇਵਤਿਆਂ ਵਿੱਚ ਵੀ ਹੈ, ਆਦਤ ਮਨੁੱਖਾਂ ਵਿੱਚ ਵੀ, ਆਦਤ ਪਸ਼ੂਆਂ ਵਿੱਚ ਵੀ, ਜਿਤਨੀ ਸ੍ਰਿਸ਼ਟੀ ਹੈ ਸਾਰੀ ਸ੍ਰਿਸ਼ਟੀ 'ਚ ਕੋਈ ਨਾ ਕੋਈ ਆਦਤ, ਬਿਨਾਂ ਆਦਤ ਦੇ ਕੋਈ ਨਹੀਂ ਹੈ। ਸੋ ਸਾਧ ਸੰਗਤ ਜੀ, ਨਿਰਵਾਣ ਪਦਵੀ ਉਹ ਹੈ, ਆਦਤ ਕਰਕੇ ਦੁੱਖ ਵੀ ਹੁੰਦਾ, ਆਦਤ ਕਰਕੇ ਜਨਮ ਮਰਨ ਹੁੰਦਾ, ਆਦਤ ਕਰਕੇ ਬੰਦੇ ਦੀ ਬਿਰਤੀ ਖਿੰਡਦੀ ਹੈ। ਜਦੋਂ ਨਿਰਵਾਣ ਹੋ ਜਾਂਦਾ ਉਹਦੇ ਸਾਰੇ ਭਰਮ ਭੁਲੇਖੇ ਸ਼ੰਕੇ ਮਿਟ ਜਾਂਦੇ ਹੈ, ਉਹਦਾ ਮਨ ਪੂਰਨ ਸ਼ਾਂਤ ਹੋ ਜਾਂਦਾ, ਟਿਕਾ ਵਿੱਚ ਆ ਜਾਂਦਾ, ਇੱਕਮਿਕ ਹੋ ਜਾਂਦਾ ਪਰਮੇਸ਼ੁਰ ਨਾਲ, ਸਾਰੇ ਦੁਬੰਧ ਮਿਟ ਜਾਂਦੇ ਹਨ। ਉਹ ਨਿਰਵਾਣ ਪਦਵੀ ਹੈ। ਨਿਰਵਾਣ ਪਦਵੀ, ਮੁਕਤ ਪਦਵੀ, ਚੌਥਾ ਪਦ, ਤੁਰੀਆ ਪਦ ਇੱਕੋ ਹੀ ਚੀਜ਼ ਹੈ। ਪਰ ਅਜੇ ਅਸੀਂ ਗੱਲਾਂ ਕਰਨ ਜੋਗੇ ਹਾਂ, ਗੁਰੂ ਕਿਰਪਾ ਤੋਂ ਬਿਨਾਂ ਉਹ ਪਦਵੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਪਾਈਏ ਪਦ ਨਿਰਵਾਣੀ, ਨਿਰਵਾਣ ਪਦਵੀ ਪ੍ਰਾਪਤ ਹੁੰਦੀ ਹੈ। ਸੋ ਇਤਨੇ ਕੁ ਬਚਨ ਪ੍ਰਵਾਨ ਕਰਨੇ, ਅੱਜ ਸਹਿਜ ਪਾਠਾਂ ਦੇ ਭੋਗ ਪਾਉਣੇ ਹਨ। ਆਓ ਹੁਣ ਮਹਾਰਾਜ ਦੀ ਬਾਣੀ ਨਾਲ ਜੁੜੀਏ, ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।